ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੀ।
ਬਰਕਤ ਇੱਜ਼ਤ ਬਦਾ ਯਹੋਵਾ ਮੁਬਾਰਕ।
ساتھیو خداوند دی تعریف دے لئی ہنے تواڈی خدمت چ جڑا خوبصورت گیت پیش کیتا گیا یقیناً اے گیت تانوں پسند آیا ہوئے گا۔ ہن ویلا اے کہ خاندانی طرز زندگی دا پروگرام فیملی لائف سٹائل تواڈی خدمت چ پیش کیتا جائے۔ ساتھیو اج دے پروگرام چ میں تانوں اے دساں گی کہ او کیڑیاں گلاں نے جیڑیاں کہ بچیاں نوں جھوٹ بولن تے مجبور کردیاں نے، کیونکہ اسی ویکھنیاں کہ اکثر اوقات بعض بچے بہت زیادہ جھوٹ دا سہارا لیندے نے۔ ਆਓ ਸਾਥੀਓ ਅੱਜ ਇਸੇ ਗੱਲ 'ਤੇ ਹੀ ਗੌਰ ਕਰੀਏ ਕਿ ਆਖਰ ਉਹ ਐਸੀਆਂ ਕਿਹੜੀਆਂ ਵਜੂਹਾਂ ਨੇ ਜਿਹੜੀਆਂ ਕਿ ਬੱਚੇ ਨੂੰ ਝੂਠ ਦਾ ਸਹਾਰਾ ਲੈਣ 'ਤੇ ਮਜਬੂਰ ਕਰ ਦਿੰਦੀਆਂ ਨੇ। ਸਾਥੀਓ ਅਸੀਂ ਵੇਖਦੇ ਹਾਂ ਕਿ ਹਰ ਵਾਲਿਦੈਨ ਦੀ ਇਹ ਖਾਹਿਸ਼ ਹੁੰਦੀ ਹੈ ਕਿ ਉਹਨਾਂ ਦੇ ਬੱਚੇ ਜ਼ਹੀਨ ਅਤੇ ਇਮਾਨਦਾਰ ਹੋਣ ਅਤੇ ਉਹ ਆਪਣੇ ਬੱਚਿਆਂ 'ਚ ਖਾਹਿਸ਼ਾਂ ਦੀ ਦੁਨੀਆ ਸੱਜੀ ਹੋਈ ਵੇਖਣਾ ਚਾਹੁੰਦੇ ਨੇ। ਲੇਕਿਨ ਅਗਰ ਉਹਨਾਂ ਦਾ ਇਹੋ ਹੀ ਬੱਚਾ ਝੂਠ ਬੋਲਣ ਦੀ ਆਦਤ ਦਾ ਸ਼ਿਕਾਰ ਹੋ ਜਾਏ ਤਾਂ ਵਾਲਿਦੈਨ ਪਰੇਸ਼ਾਨ ਹੋ ਜਾਂਦੇ ਨੇ। ਕਈ ਦਫ਼ਾ ਤਾਂ ਬੱਚੇ ਬਹੁਤ ਜ਼ਿਆਦਾ ਵਿਗੜ ਜਾਂਦੇ ਨੇ। ਘਰ ਦਾ ਅਗਰ ਕੋਈ ਕੰਮ ਕਿਹਾ ਜਾਏ ਤਾਂ ਉਹ ਕੋਈ ਨਾ ਕੋਈ ਬਹਾਨਾ ਲਗਾ ਦਿੰਦੇ ਨੇ। ਅਗਰ ਹੋਮਵਰਕ ਦਾ ਪੁੱਛਿਆ ਜਾਏ ਤਾਂ ਸਾਫ਼ ਕਹਿ ਦਿੰਦੇ ਨੇ ਕਿ ਟੀਚਰ ਨੇ ਅੱਜ ਹੋਮਵਰਕ ਨਹੀਂ ਦਿੱਤਾ। ਅਤੇ ਇਸੇ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਵਾਲਿਦੈਨ ਇਸ ਕਦਰ ਪਰੇਸ਼ਾਨ ਹੋ ਜਾਂਦੇ ਨੇ ਕਿ ਉਹ ਆਪਣੇ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ ਦੀ ਬਜਾਏ ਉਹਨਾਂ ਦੀ ਪਟਾਈ ਕਰਨੀ ਸ਼ੁਰੂ ਕਰ ਦਿੰਦੇ ਨੇ। ਲੇਕਿਨ ਸਾਥੀਓ ਇਹ ਗੱਲ ਯਾਦ ਰੱਖੋ ਕਿ ਬੱਚੇ ਨੂੰ ਡਾਂਟਣ ਨਾਲ ਜਾਂ ਮਾਰਨ ਨਾਲ ਕੰਮ ਨਹੀਂ ਚੱਲਦਾ, ਬਲਕਿ ਪਹਿਲੇ ਤੁਹਾਨੂੰ ਖੁਦ ਇਸ ਗੱਲ ਨੂੰ ਸਮਝਣਾ ਹੋਏਗਾ ਕਿ ਤੁਹਾਡਾ ਬੱਚਾ ਆਖਿਰ ਝੂਠ ਕਿਉਂ ਬੋਲ ਰਿਹਾ ਹੈ। ਦਰਅਸਲ ਝੂਠ ਬੋਲਣਾ ਉਹ ਫਨ ਹੈ ਜਿਹਨੂੰ ਜ਼ਿਆਦਾਤਰ ਬੱਚੇ ਆਸਾਨੀ ਨਾਲ ਸਿੱਖ ਲੈਂਦੇ ਨੇ ਅਤੇ ਬੜੀ ਹੀ ਸਫਾਈ ਦੇ ਨਾਲ ਇਹਦਾ ਇਸਤੇਮਾਲ ਕਰਦੇ ਨੇ। ਝੂਠ ਬੋਲਣਾ ਉਹਨਾਂ ਦੇ ਲਈ ਇਲਜ਼ਾਮ ਅਤੇ ਸਜ਼ਾ ਤੋਂ ਬਚਣ ਦਾ ਪੱਕਾ ਹਥਿਆਰ ਹੁੰਦਾ ਹੈ। ਹਾਲਾਂਕਿ ਥੋੜ੍ਹਾ ਬਹੁਤ ਝੂਠ ਤਾਂ ਸਾਰੇ ਬੱਚੇ ਹੀ ਬੋਲਦੇ ਨੇ, ਲੇਕਿਨ ਕੁਝ ਬੱਚੇ ਝੂਠ ਦਾ ਸਹਾਰਾ ਕੁਛ ਜ਼ਿਆਦਾ ਹੀ ਲੈਂਦੇ ਨੇ ਅਤੇ ਫਿਰ ਨਤੀਜਾ ਨਿਕਲਦਾ ਹੈ ਕਿ ਉਹ ਝੂਠ ਬੋਲਣ ਦੇ ਆਦੀ ਹੋ ਜਾਂਦੇ ਨੇ। ਸਾਥੀਓ ਅਗਰ ਤੁਹਾਡਾ ਬੱਚਾ ਕਦੀ ਕਦਾਰ ਝੂਠ ਬੋਲਦਾ ਹੈ ਤਾਂ ਫਿਰ ਤਾਂ ਕੋਈ ਮਸਲਾ ਨਹੀਂ, ਲੇਕਿਨ ਅਗਰ ਉਹ ਝੂਠ ਨੂੰ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਚੁੱਕਿਆ ਹੈ ਤਾਂ ਫਿਰ ਜ਼ਿਆਦਾ ਫਿਕਰ ਦੀ ਗੱਲ ਹੈ। ਐਸੇ 'ਚ ਤੁਹਾਨੂੰ ਪਤਾ ਲਗਾਉਣਾ ਚਾਹੀਦਾ ਹੈ ਕਿ ਆਖਿਰ ਤੁਹਾਡਾ ਬੱਚਾ ਝੂਠ ਦਾ ਸਹਾਰਾ ਕਿਉਂ ਲੈ ਰਿਹਾ ਹੈ। ਸਾਥੀਓ ਅਸੀਂ ਵੇਖਦੇ ਹਾਂ ਕਿ ਜਦੋਂ ਜ਼ਰਾ ਵੱਡੀ ਉਮਰ ਦੇ ਬੱਚੇ ਝੂਠ ਬੋਲਣ ਦੇ ਆਦੀ ਹੋ ਜਾਂਦੇ ਨੇ ਤਾਂ ਇਹ ਉਹਨਾਂ ਦੇ ਬਾਗੀਪਨ ਦਾ ਇਜ਼ਹਾਰ ਹੁੰਦਾ ਹੈ। ਵਾਲਿਦੈਨ ਦੀ ਤਰਫੋਂ ਲਗਾਈਆਂ ਗਈਆਂ ਪਾਬੰਦੀਆਂ ਉਹਨਾਂ ਨੂੰ ਬਾਗੀ ਬਣਨ 'ਤੇ ਮਜਬੂਰ ਕਰ ਦਿੰਦੀਆਂ ਨੇ ਅਤੇ ਫਿਰ ਉਹ ਝੂਠ ਦਾ ਸਹਾਰਾ ਲੈ ਕੇ ਉਹਨਾਂ ਬੰਦਿਸ਼ਾਂ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਨੇ। ਇੱਥੋਂ ਤੱਕ ਕਿ ਉਹ ਇਸ ਗੱਲ ਦੀ ਵੀ ਪਰਵਾਹ ਨਹੀਂ ਕਰਦੇ ਕਿ ਉਹਨਾਂ ਦੇ ਵਾਲਿਦੈਨ ਉਹਨਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਤੋਂ ਵਾਕਿਫ ਨੇ ਅਤੇ ਉਹਨਾਂ ਨੂੰ ਸਭ ਕੁਝ ਮਾਲੂਮ ਹੈ ਜੋ ਉਹ ਕਰ ਰਹੇ ਨੇ। ਪਰ ਸਾਥੀਓ ਯਾਦ ਰੱਖੋ ਕਿ ਵਾਲਿਦੈਨ ਨੂੰ ਆਪਣੇ ਬੱਚਿਆਂ 'ਤੇ ਬਹੁਤ ਜ਼ਿਆਦਾ ਪਾਬੰਦੀਆਂ ਲਗਾਉਣ ਦੀ ਜ਼ਰੂਰਤ ਨਹੀਂ ਅਤੇ ਨਾ ਹੀ ਗੱਲ ਗੱਲ 'ਤੇ ਰੋਕ ਟੋਕ ਕਰਨ ਦੀ ਜ਼ਰੂਰਤ ਹੈ, ਕਿਉਂਕਿ ਵਾਲਿਦੈਨ ਦੇ ਇਸ ਤਰ੍ਹਾਂ ਕਰਨ ਦੇ ਨਾਲ ਬੱਚਿਆਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਦੀ ਕੋਈ ਆਪਣੀ ਜ਼ਿੰਦਗੀ ਹੀ ਨਹੀਂ। ਇਸ ਲਈ ਐਸੇ 'ਚ ਵਾਲਿਦੈਨ ਨੂੰ ਚਾਹੀਦਾ ਕਿ ਉਹ ਆਪਣੇ ਬੱਚਿਆਂ 'ਤੇ ਜ਼ਰੂਰਤ ਤੋਂ ਜ਼ਿਆਦਾ ਪਾਬੰਦੀਆਂ ਮਤ ਲਗਾਉਣ ਅਤੇ ਹਰ ਵਕਤ ਰੋਕ ਟੋਕ ਦੀ ਆਦਤ ਨੂੰ ਵੀ ਘੱਟ ਕਰਨ। ਕੁਝ ਜ਼ਿੰਦਗੀ ਦੇ ਫੈਸਲੇ ਬੱਚਿਆਂ ਨੂੰ ਵੀ ਕਰਨ ਦੇਣ। ਵਾਲਿਦੈਨ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਬੱਚੇ ਹੁਣ ਵੱਡੇ ਹੋ ਰਹੇ ਨੇ ਅਤੇ ਕੁਝ ਫੈਸਲੇ ਉਹਨਾਂ ਨੂੰ ਵੀ ਕਰਨ ਦਾ ਇਖਤਿਆਰ ਦੇਣਾ ਚਾਹੀਦਾ ਹੈ ਤਾਂ ਕਿ ਉਹਨਾਂ 'ਚ ਇਹ ਅਹਿਸਾਸ ਪੈਦਾ ਹੋਏ ਕਿ ਅੱਛਾ ਕੀ ਹੈ ਅਤੇ ਬੁਰਾ ਕੀ ਹੈ। ਸਾਥੀਓ ਵਾਲਿਦੈਨ ਨੂੰ ਚਾਹੀਦਾ ਹੈ ਕਿ ਝੂਠ ਨੂੰ ਬੱਚਿਆਂ ਦੇ ਨਜ਼ਰੀਏ ਨਾਲ ਵੇਖਣ, ਕਿਉਂਕਿ ਬੱਚਿਆਂ ਦੇ ਨੁਕਤਾ ਨਜ਼ਰ ਨਾਲ ਝੂਠ ਬੋਲਣਾ ਕਿਸੇ ਵੀ ਮਸਲੇ ਦਾ ਸਭ ਤੋਂ ਬਿਹਤਰ ਅਤੇ ਆਸਾਨ ਹੱਲ ਹੈ। ਇਸ ਸੂਰਤ 'ਚ ਵਾਲਿਦੈਨ ਨੂੰ ਇਹ ਫਿਕਰ ਨਹੀਂ ਹੋਣੀ ਚਾਹੀਦੀ ਕਿ ਉਹ ਬੱਚੇ ਦਾ ਝੂਠ ਲਾਜ਼ਮੀ ਤੌਰ 'ਤੇ ਫੜਨ, ਬਲਕਿ ਉਹਨਾਂ ਦੀ ਜ਼ਿੰਮੇਵਾਰੀ ਇਹ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਬੱਚੇ ਦੇ ਮਸਾਇਲ ਨੂੰ ਸਮਝਣ ਅਤੇ ਉਹਨਾਂ ਨੂੰ ਹੱਲ ਕਰਨ। ਸਾਥੀਓ ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਇਹ ਸਵਾਲ ਕਰਨ ਦੀ ਜ਼ਰੂਰਤ ਹੈ ਕਿ ਕੀ ਅਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਸੱਚ ਬੋਲਣ ਦੀ ਆਦਤ ਪਾਈਏ। ਸਾਥੀਓ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਸੱਚ ਬੋਲਣ ਦੀ ਆਦਤ ਪਾ ਦਿੰਦੇ ਹਾਂ ਅਤੇ ਫਿਰ ਬੱਚੇ ਝੂਠ ਤੋਂ ਕਿਨਾਰਾ ਕਰਦੇ ਨੇ ਅਤੇ ਇਹ ਬੁਰੀ ਆਦਤ ਉਹਨਾਂ ਦੀ ਜ਼ਿੰਦਗੀ 'ਚ ਨਹੀਂ ਆਉਂਦੀ। ਵਾਲਿਦੈਨ ਨੂੰ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਇਹ ਸਿਖਾਉਣ ਦੀ ਜ਼ਰੂਰਤ ਹੈ ਕਿ ਝੂਠ ਬੋਲਣਾ ਬਹੁਤ ਬੁਰੀ ਆਦਤ ਹੈ ਅਤੇ ਖੁਦਾਵੰਦ ਖੁਦਾ ਵੀ ਝੂਠ ਤੋਂ ਨਫ਼ਰਤ ਕਰਦੇ ਨੇ। ਬਲਕਿ ਅਗਰ ਬਾਈਬਲ ਮੁਕੱਦਸ 'ਚ ਅਸੀਂ ਖਰੂਜ ਦੀ ਕਿਤਾਬ ਇਹਦੇ 20ਵੇਂ ਬਾਪ ਨੂੰ ਪੜ੍ਹੀਏ ਤਾਂ ਇੱਥੇ ਖੁਦਾਵੰਦ ਦੇ ਸਾਨੂੰ 10 ਹੁਕਮ ਪੜ੍ਹਨ ਨੂੰ ਮਿਲਦੇ ਨੇ ਜਿਹਦੇ 'ਚ ਇੱਕ ਇਹ ਵੀ ਹੁਕਮ ਹੈ ਕਿ ਅਸਾਂ ਝੂਠ ਨਹੀਂ ਬੋਲਣਾ। ਸੋ ਇਸ ਲਈ ਸਾਥੀਓ ਯਾਦ ਰੱਖੋ ਕਿ ਝੂਠ ਬੋਲਣਾ ਬਹੁਤ ਹੀ ਬੁਰੀ ਆਦਤ ਹੈ ਅਤੇ ਖੁਦਾਵੰਦ ਇਹਨੂੰ ਸਖ਼ਤ ਨਾਪਸੰਦ ਕਰਦੇ ਨੇ। ਸਾਥੀਓ ਅਸੀਂ ਵੇਖਦੇ ਹਾਂ ਕਿ ਬੱਚੇ ਜ਼ਿਆਦਾਤਰ ਝੂਠ ਸਜ਼ਾ ਤੋਂ ਬਚਣ ਦੇ ਲਈ ਬੋਲਦੇ ਨੇ। ਬੱਚੇ ਇਹ ਸੋਚਦੇ ਨੇ ਕਿ ਅਗਰ ਅਸੀਂ ਇਹ ਗੱਲ ਆਪਣੇ ਵਾਲਿਦੈਨ ਨੂੰ ਦੱਸ ਦਿੱਤੀ ਤਾਂ ਪਤਾ ਨਹੀਂ ਸਾਡੇ ਨਾਲ ਕੀ ਸਲੂਕ ਹੋਏਗਾ। ਕਿਉਂਕਿ ਆਮ ਤੌਰ 'ਤੇ ਬੱਚੇ ਵਾਲਿਦੈਨ ਨੂੰ ਸੱਚਾਈ ਦੱਸਣਾ ਚਾਹੁੰਦੇ ਨੇ, ਲੇਕਿਨ ਕਈ ਦਫ਼ਾ ਵਾਲਿਦੈਨ ਦਾ ਖਰਾਬ ਮੂਡ ਵੇਖ ਕੇ ਉਹ ਡਰ ਜਾਂਦੇ ਨੇ ਅਤੇ ਸਜ਼ਾ ਤੋਂ ਬਚਣ ਦੇ ਲਈ ਉਹ ਝੂਠ ਦਾ ਸਹਾਰਾ ਲੈਂਦੇ ਨੇ। ਸੱਚ ਤਾਂ ਇਹ ਕਿ ਝੂਠ ਬੋਲਣਾ ਸ਼ਾਇਦ ਬੱਚਿਆਂ ਨੂੰ ਵੀ ਅੱਛਾ ਨਹੀਂ ਲੱਗਦਾ, ਉਹ ਆਪਣੇ ਦਿਲ 'ਤੇ ਇੱਕ ਬੋਝ ਜਿਹਾ ਮਹਿਸੂਸ ਕਰਦੇ ਨੇ। ਇਸ ਲਈ ਅਗਰ ਬੱਚਾ ਆਪਣੀ ਗਲਤੀ ਸੱਚ ਸੱਚ ਦੱਸ ਦੇਵੇ ਤਾਂ ਫਿਰ ਉਹਨੂੰ ਸਜ਼ਾ ਦੇਣ ਦੀ ਬਜਾਏ ਤੁਸੀਂ ਨਰਮ ਰਵੱਈਆ ਇਖਤਿਆਰ ਕਰੋ ਅਤੇ ਬੱਚੇ ਦੀ ਹਿੰਮਤ ਦੀ ਦਾਤ ਦਿਵੋ ਕਿ ਉਹਨੇ ਤੁਹਾਨੂੰ ਸਭ ਕੁਝ ਸੱਚ ਸੱਚ ਦੱਸ ਦਿੱਤਾ ਹੈ ਅਤੇ ਆਪਣੀ ਗਲਤੀ ਮੰਨੀ ਹੈ। ਸਾਥੀਓ, ਐਸੀ ਸੂਰਤ 'ਚ ਵਾਲਿਦੈਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ ਤਾਂ ਕਿ ਉਹ ਦੁਬਾਰਾ ਇਹ ਗਲਤੀ ਨਾ ਦੁਹਰਾਏ, ਕਿਉਂਕਿ ਸਾਥੀਓ ਤੁਹਾਡੇ ਇਸ ਤਰ੍ਹਾਂ ਕਰਨ ਦੇ ਨਾਲ ਬੱਚੇ ਨੂੰ ਵੀ ਇਹ ਲੱਗੇਗਾ ਕਿ ਗਲਤੀ ਹੋ ਜਾਣ 'ਤੇ ਹਮੇਸ਼ਾ ਸਜ਼ਾ ਨਹੀਂ ਮਿਲਦੀ ਅਤੇ ਫਿਰ ਇਸ ਤਰ੍ਹਾਂ ਬੱਚਾ ਸੱਚ ਬੋਲ ਕੇ ਟੈਨਸ਼ਨ ਫਰੀ ਹੋ ਜਾਏਗਾ। ਸਾਥੀਓ, ਯਾਦ ਰੱਖੋ ਕਿ ਵਾਲਿਦੈਨ ਤੋਂ ਜ਼ਿਆਦਾ ਆਪਣੇ ਬੱਚਿਆਂ ਨੂੰ ਹੋਰ ਕੋਈ ਨਹੀਂ ਜਾਣਦਾ। ਤੁਸੀਂ ਜਿਸ ਤਰ੍ਹਾਂ ਦਾ ਆਪਣੇ ਬੱਚੇ ਨੂੰ ਟਾਲਣਾ ਚਾਹੁੰਦੇ ਹੋ ਉਸ ਤਰ੍ਹਾਂ ਦਾ ਟਾਲ ਸਕਦੇ ਹੋ। ਇਹ ਸਭ ਵਾਲਿਦੈਨ ਦੇ ਇਖਤਿਆਰ 'ਚ ਵੇ। ਸੋ ਇਸ ਲਈ ਯਾਦ ਰੱਖੋ ਕਿ ਬਚਪਨ ਤੋਂ ਹੀ ਬੱਚੇ ਦੀ ਅੱਛੀ ਤਰਬੀਅਤ ਕਰੋ ਅਤੇ ਉਹਨੂੰ ਇਹ ਗੱਲ ਦੱਸੋ ਕਿ ਝੂਠ ਬੋਲਣਾ ਬੁਰੀ ਗੱਲ ਏ ਅਤੇ ਅਗਰ ਅਸੀਂ ਸੱਚ ਦਾ ਸਾਥ ਦੇਵਾਂਗੇ ਤਾਂ ਫਿਰ ਯਕੀਨਨ ਹਮੇਸ਼ਾ ਕਾਮਯਾਬੀ ਸਾਡੇ ਕਦਮ ਚੁੰਮੇਗੀ। ਸੋ ਸਾਥੀਓ, ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤਮਾਮ ਤਰ ਵਾਲਿਦੈਨ ਨੂੰ ਇਹ ਤੌਫੀਕ ਅਤਾ ਫਰਮਾਨ ਕਿ ਉਹ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਅਤੇ ਪਰਵਰਿਸ਼ ਕਰ ਸਕਣ। ਆਓ ਸਾਥੀਓ, ਹੁਣ ਖੁਦਾਵੰਦ ਦੀ ਤਾਰੀਫ 'ਚ ਇੱਕ ਹੋਰ ਖੂਬਸੂਰਤ ਗੀਤ ਸੁਣੀਏ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-17-67-96-2। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092-310-17-67-96-2। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਇਸ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਤੇ ਸਾਥੀਓ, ਮੈਂ ਉਮੀਦ ਕਰਨਾ ਕਿ ਤੁਸੀਂ ਹੁਣ ਖੁਦਾਮ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ 'ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਯਿਸੂ ਮਸੀਹ ਹੀ ਖੁਸ਼ਖਬਰੀ ਦਾ ਪੈਗਾਮ ਹੈ। ਆਓ ਸਾਥੀਓ, ਅਸੀਂ ਅੱਜ ਦੀ ਮਰਕਜ਼ੀ ਆਇਤ ਨੂੰ ਬਾਈਬਲ ਮੁਕੱਦਸ 'ਚੋਂ ਪੜ੍ਹਨੇ ਹਾਂ। ਅਗਰ ਅਸੀਂ ਅਮਾਲ ਦੀ ਕਿਤਾਬ ਦੇ ਪਹਿਲੇ ਬਾਬ ਦੀ 8 ਆਇਤ ਪੜ੍ਹੀਏ ਤੇ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਜਦੋਂ ਰੂਹੁਲ ਕੁਦਸ ਤੁਹਾਡੇ 'ਤੇ ਨਾਜ਼ਿਲ ਹੋਏਗਾ ਤੇ ਤੁਸੀਂ ਕੁਵਤ ਪਾਓਗੇ ਤੇ ਯਰੂਸ਼ਲਮ ਤੇ ਸਾਰੀ ਯਹੂਦੀਆ ਤੇ ਸਾਮਰੀਆ ਵਿੱਚ ਬਲਕਿ ਜ਼ਮੀਨ ਦੀ ਇੰਤਹਾ ਤੱਕ ਮੇਰੇ ਗਵਾਹ ਹੋਗੇ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਯਿਸੂ ਮਸੀਹ ਦੇ ਕਲਮਾਤ ਨੂੰ ਪੜ੍ਹਨੇ ਆ। ਯਿਸੂ ਮਸੀਹ ਦੇ ਜਿਹੜੇ ਆਖਰੀ ਅਲਫਾਜ਼ ਉਸ ਵੇਲੇ ਉਹਦੇ ਸ਼ਾਗਿਰਦਾਂ ਦੇ ਲਈ ਸਨ, ਸਾਥੀਓ ਅੱਜ ਉਹ ਸਾਡੇ ਲਈ ਵੀ ਨੇ। ਤੇ ਆਹ ਅਲਫਾਜ਼, ਆ ਕਲਾਮ ਬੜਾ ਹੀ ਅਹਿਮ ਹੈ। ਸਾਥੀਓ, ਯਿਸੂ ਮਸੀਹ ਅੱਜ ਮੈਨੂੰ ਤੇ ਤੁਹਾਨੂੰ ਆਹ ਗੱਲ ਕਹਿੰਦੇ ਨੇ ਕਿ ਜਦੋਂ ਤੁਹਾਡੇ ਤੇ ਰੂਹੁਲ ਕੁਦਸ ਨਾਜ਼ਿਲ ਹੋਏਗਾ ਉਸ ਵੇਲੇ ਤੁਸੀਂ ਕੁਵਤ ਪਾਓਗੇ ਤੇ ਜ਼ਮੀਨ ਦੀ ਇੰਤਹਾ ਤੱਕ ਮੇਰੇ ਗਵਾਹ ਹੋਗੇ। ਤੇ ਸਾਥੀਓ, ਇੱਥੇ ਮੈਂ ਤੁਹਾਨੂੰ ਆਹ ਗੱਲ ਦੱਸਣਾ ਚਾਹੁੰਦਾ ਵਾਂ ਕਿ ਅਸੀਂ ਅੱਜ ਜ਼ਮੀਨ ਦੀ ਇੰਤਹਾ ਵਿੱਚ ਹਾਂ। ਖੁਸ਼ਖਬਰੀ ਦਾ ਪੈਗਾਮ ਹਰ ਜਗ੍ਹਾ ਤੇ ਪਹੁੰਚਾਇਆ ਜਾਂਦਾ ਹੈ ਤੇ ਅਜੇ ਵੀ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਯਿਸੂ ਮਸੀਹ ਦੇ ਬਾਰੇ ਸੁਣਿਆ ਹੀ ਨਹੀਂ ਹੈ। ਬੜੇ ਹੀ ਘੱਟ ਲੋਕ ਨੇ ਜਿਨ੍ਹਾਂ ਨੇ ਖੁਸ਼ਖਬਰੀ ਦੇ ਪੈਗਾਮ ਨੂੰ ਸੁਣਿਆ ਹੈ। ਸੋ ਯਿਸੂ ਮਸੀਹ ਦੇ ਸ਼ਾਗਿਰਦ ਹੁੰਦੇ ਹੋਇਆਂ ਸਾਨੂੰ ਆਹ ਕੰਮ ਸੌਂਪਿਆ ਗਿਆ ਹੈ, ਸਾਨੂੰ ਆਹ ਕੰਮ ਦਿੱਤਾ ਗਿਆ ਹੈ ਕਿ ਅਸੀਂ ਅੰਜੀਲ ਦੀ ਮੁਨਾਦੀ ਪੂਰੀ ਦੁਨੀਆਂ ਵਿੱਚ ਕਰੀਏ, ਖੁਸ਼ਖਬਰੀ ਦੇ ਪੈਗਾਮ ਨੂੰ ਪੂਰੀ ਦੁਨੀਆਂ ਵਿੱਚ ਫੈਲਾ ਦਈਏ ਤਾਂ ਕਿ ਯਿਸੂ ਮਸੀਹ ਦੀ ਦੂਜੀ ਆਮਦ ਜਲਦ ਹੋਏ। ਸੋ ਸਾਥੀਓ, ਅਗਰ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਜਗ੍ਹਾ ਬਾ ਜਗ੍ਹਾ ਜਾ ਕੇ ਖੁਸ਼ਖਬਰੀ ਦੇ ਪੈਗਾਮ ਨੂੰ ਸੁਣਾ ਸਕੀਏ, ਮਸੀਹ ਦਾ ਪ੍ਰਚਾਰ ਕਰ ਸਕੀਏ, ਤੇ ਫਿਰ ਅਸੀਂ ਪਾਕ ਰੂਹ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਕੰਮ ਕਰਨ ਦਈਏ ਤਾਂ ਕਿ ਖੁਦਾ ਦਾ ਪਾਕ ਰੂਹ ਸਾਡੀਆਂ ਜ਼ਿੰਦਗੀਆਂ ਵਿੱਚ ਕੰਮ ਕਰੇ ਤੇ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰੇ। ਸਾਥੀਓ, ਜਿਨ੍ਹਾਂ ਲੋਕਾਂ ਨੇ ਯਿਸੂ ਮਸੀਹ ਨੂੰ ਕਬੂਲ ਕੀਤਾ ਹੈ, ਜਿਨ੍ਹਾਂ ਲੋਕਾਂ ਨੇ ਆਪਣੀ ਜ਼ਿੰਦਗੀ ਯਿਸੂ ਮਸੀਹ ਨੂੰ ਦਿੱਤੀ ਹੈ, ਉਹਨਾਂ ਨੂੰ ਇਸ ਕੰਮ ਦੇ ਲਈ ਚੁਣਿਆ ਗਿਆ ਹੈ, ਉਹਨਾਂ ਨੂੰ ਆਹ ਬੜਾ ਵੱਡਾ ਕੰਮ ਦਿੱਤਾ ਗਿਆ ਹੈ ਕਿ ਉਹ ਖੁਸ਼ਖਬਰੀ ਦੇ ਪੈਗਾਮ ਨੂੰ ਪੂਰੀ ਦੁਨੀਆ ਵਿੱਚ ਫੈਲਾ ਦੇਣ। ਸੋ ਜਿਹੜੇ ਲੋਕ ਯਿਸੂ ਮਸੀਹ 'ਤੇ ਇਮਾਨ ਲਿਆਉਂਦੇ ਨੇ, ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦਹਿੰਦਾ ਤਸਲੀਮ ਕਰਦੇ ਨੇ, ਉਹ ਆਪਣੀਆਂ ਜ਼ਿੰਦਗੀਆਂ ਤੋਂ, ਆਪਣੇ ਕਰਦਾਰ ਤੋਂ ਮਸੀਹ ਦੀ ਗਵਾਹੀ ਦਿੰਦੇ ਨੇ ਤੇ ਹਰ ਜਗ੍ਹਾ 'ਤੇ ਖੁਸ਼ਖਬਰੀ ਦਾ ਪੈਗਾਮ ਪਹੁੰਚਾਉਂਦੇ ਨੇ ਤਾਂ ਕਿ ਲੋਕ ਯਿਸੂ ਮਸੀਹ ਨੂੰ ਕਬੂਲ ਕਰਕੇ ਨਿਜਾਤ ਪਾ ਸਕਣ। ਸਾਥੀਓ, ਜਿਸ ਖੁਸ਼ਖਬਰੀ ਦੇ ਬਾਰੇ ਅਸੀਂ ਗੱਲਬਾਤ ਕਰਨ ਦੇ ਹਾਂ, ਆ ਖੁਸ਼ਖਬਰੀ ਯਿਸੂ ਮਸੀਹ ਦੇ ਮੁਤਲਿਕ ਹੈ ਤੇ ਪਾਲੂਸ ਰਸੂਲ ਆਪਣੇ ਇੱਕ ਖੱਤ ਵਿੱਚ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਯਿਸੂ ਮਸੀਹ ਹੀ ਦੁਨੀਆ ਦੇ ਲਈ ਖੁਸ਼ਖਬਰੀ ਹੈ ਕਿਉਂਕਿ ਯਿਸੂ ਮਸੀਹ ਹੀ ਦੁਨੀਆ ਦਾ ਨਿਜਾਤ ਦੇਹਿੰਦਾ ਹੈ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਾਲੂਸ ਰਸੂਲ ਦਾ ਪਹਿਲਾ ਖੱਤ ਕਰੰਥੀਓ ਦੇ ਨਾਮ ਦੇ 15ਵੇਂ ਬਾਬ ਦੀ 14ਵੀਂ ਆਇਤ ਪੜ੍ਹੀਏ ਤੇ ਇੱਥੇ ਆ ਗੱਲ ਬਿਆਨ ਕੀਤੀ ਗਈ ਹੈ ਕਿ ਅਗਰ ਮਸੀਹ ਨਹੀਂ ਜੀ ਉੱਠਿਆ ਤੇ ਸਾਡੀ ਮੁਨਾਦੀ ਵੀ ਬੇਫਾਇਦਾ ਹੈ ਤੇ ਤੁਹਾਡਾ ਈਮਾਨ ਵੀ ਬੇਫਾਇਦਾ ਹੈ। ਤੇ ਅਗਰ ਮਸੀਹ ਨਹੀਂ ਜੀ ਉੱਠਿਆ ਤੇ ਤੁਹਾਡਾ ਈਮਾਨ ਬੇਫਾਇਦਾ ਹੈ ਤੇ ਤੁਸੀਂ ਹੁਣ ਤੱਕ ਆਪਣੇ ਗੁਨਾਹਾਂ ਵਿੱਚ ਗ੍ਰਿਫਤਾਰ ਹੋ। ਸੋ ਅਸੀਂ ਵੇਖਦੇ ਹਾਂ ਕਿ ਪਾਲੂਸ ਰਸੂਲ ਇਸ ਹਵਾਲੇ ਵਿੱਚ ਇਹ ਗੱਲ ਬਿਆਨ ਕਰਦਾ ਹੈ ਕਿ ਮਸੀਹ ਦੇ ਜੀ ਉੱਠਣ ਦੇ ਬਗੈਰ ਖੁਸ਼ਖਬਰੀ ਦੀ ਕੋਈ ਅਹਿਮੀਅਤ ਨਹੀਂ ਹੈ। ਸੋ ਸਾਥੀਓ, ਇਹਦਾ ਮਤਲਬ ਆ ਹੈ ਕਿ ਯਿਸੂ ਮਸੀਹ ਹੀ ਖੁਸ਼ਖਬਰੀ ਦਾ ਪੈਗਾਮ ਹੈ ਜਿਹਦੇ ਵਿੱਚ ਅਸੀਂ ਇਹ ਗੱਲ ਪਾਉਂਦੇ ਹਾਂ ਕਿ ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਈਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਸਾਥੀਓ, ਯਿਸੂ ਮਸੀਹ ਮੇਰੇ ਲਈ ਅਤੇ ਤੁਹਾਡੇ ਲਈ ਇਸ ਦੁਨੀਆਂ ਵਿੱਚ ਆਇਆ। ਇਨਸਾਨੀ ਸੂਰਤ ਉਹਨੇ ਇਖਤਿਆਰ ਕੀਤੀ, ਉਹਨੇ ਸਾਡੇ ਗੁਨਾਹਾਂ ਨੂੰ, ਸਾਡੇ ਗੁਨਾਹ ਦੀ ਸਜ਼ਾ ਨੂੰ ਆਪਣੇ ਉੱਤੇ ਲੈ ਲਿਆ ਅਤੇ ਸਲੀਬ 'ਤੇ ਜਾਨ ਦੇ ਦਿੱਤੀ। ਯਿਸੂ ਮਸੀਹ ਸਲੀਬ 'ਤੇ ਮਸਲੂਬ ਹੋਇਆ, ਯਿਸੂ ਮਸੀਹ ਨੂੰ ਦਫਨਾਇਆ ਗਿਆ ਅਤੇ ਤੀਜੇ ਦਿਨ ਯਿਸੂ ਮਸੀਹ ਮੁਰਦਿਆਂ 'ਚੋਂ ਜੀ ਉੱਠਿਆ। ਸੋ ਆਹ ਖੁਸ਼ਖਬਰੀ ਦਾ ਪੈਗਾਮ ਸਾਡੇ ਅੰਦਰ ਜ਼ਿੰਦਾ ਉਮੀਦ ਨੂੰ ਪੈਦਾ ਕਰਦਾ ਹੈ ਕਿ ਜਿਹੜੇ ਲੋਕ ਯਿਸੂ ਮਸੀਹ 'ਤੇ ਈਮਾਨ ਲਿਆਉਂਦੇ ਨੇ ਉਹ ਹਲਾਕ ਨਹੀਂ ਹੋਣਗੇ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ, ਕਿਉਂਕਿ ਯਿਸੂ ਮਸੀਹ ਹੀ ਹਮੇਸ਼ਾ ਦੀ ਜ਼ਿੰਦਗੀ ਦਾ ਮੰਬਾ ਹੈ। ਉਹਦੇ ਵਸੀਲੇ ਨਾਲ ਹੀ ਸਾਨੂੰ ਗੁਨਾਹਾਂ ਤੋਂ ਨਿਜਾਤ ਮਿਲਦੀ ਹੈ। ਸਾਥੀਓ, ਪਤਰਸ ਰਸੂਲ ਨੇ ਇਹਦੇ 35 ਦੇ ਦਿਨ ਯਿਸੂ ਮਸੀਹ ਦੀ ਆਸਮਾਨੀ ਮਕਾਮ ਵਿੱਚ ਮੌਜੂਦਗੀ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ। ਅਗਰ ਅਸੀਂ ਅਮਾਲ ਦੀ ਕਿਤਾਬ ਦੇ 2 ਬਾਬ ਦੀ 32ਵੀਂ ਅਤੇ 33ਵੀਂ ਐਤ ਪੜ੍ਹੀਏ ਤਾਂ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਐਸੇ ਯਿਸੂ ਨੂੰ ਖੁਦਾ ਨੇ ਜ਼ਿੰਦਾ ਕੀਤਾ ਜਿਹਦੇ ਅਸੀਂ ਸਾਰੇ ਗਵਾਹ ਹਾਂ। ਸੋ ਖੁਦਾ ਦੇ ਸੱਜੇ ਹੱਥ ਤੋਂ ਸਰ ਬੁਲੰਦ ਹੋ ਕੇ ਖੁਦਾ ਬਾਪ ਤੋਂ ਉਹ ਰੂਹ ਕੁਦਸ ਹਾਸਲ ਕਰਕੇ ਜਿਹਦਾ ਵਾਅਦਾ ਕੀਤਾ ਗਿਆ ਹੈ, ਉਹਨੇ ਇਹ ਨਾਜ਼ਿਲ ਕੀਤਾ ਹੈ ਜੋ ਕੁਝ ਤੁਸੀਂ ਵੇਖਦੇ ਅਤੇ ਸੁਣਦੇ ਹੋ। ਸੋ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਅਸੀਂ ਵੇਖਦੇ ਕਿ ਪਤਰਸ ਰਸੂਲ ਇਸ ਗੱਲ ਨੂੰ ਬਿਆਨ ਕਰਦਾ ਹੈ ਕਿ ਯਿਸੂ ਮਸੀਹ ਆਸਮਾਨ 'ਤੇ ਮੌਜੂਦ ਹੈ ਅਤੇ ਆਸਮਾਨੀ ਖੁਦਾ ਬਾਪ ਦੇ ਸੱਜੇ ਪਾਸੇ ਬੈਠਾ ਹੋਇਆ ਹੈ ਤਖ਼ਤ 'ਤੇ। ਸਾਥੀਓ, ਅਸੀਂ ਵੇਖਦੇ ਕਿ ਯਿਸੂ ਮਸੀਹ ਦੇ ਸ਼ਾਗਿਰਦਾਂ ਨੇ, ਉਹਦੇ ਰਸੂਲਾਂ ਨੇ ਖੁਸ਼ਖਬਰੀ ਦੀ ਮੁਨਾਦੀ ਕੀਤੀ। ਉਹਨਾਂ ਨੇ ਜਗ੍ਹਾ ਜਗ੍ਹਾ 'ਤੇ ਜਾ ਕੇ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਯਿਸੂ ਮਸੀਹ ਗੁਨਾਹਗਾਰਾਂ ਦੇ ਲਈ ਇਸ ਦੁਨੀਆਂ ਵਿੱਚ ਆਇਆ ਤਾਂ ਕਿ ਉਹ ਨਿਜਾਤ ਪਾਉਣ। ਸਾਥੀਓ, ਕਾਮਿਲ ਖੁਸ਼ਖਬਰੀ ਮਸੀਹ ਦੀ ਸੱਚਾਈ ਦੀ ਗਵਾਹੀ ਹੈ ਅਤੇ ਉਹਦੇ ਕਿਰਦਾਰ ਨੂੰ ਬਿਆਨ ਕਰਦੀ ਹੈ। ਸੋ ਜਿਹੜੇ ਯਿਸੂ ਮਸੀਹ 'ਤੇ ਈਮਾਨ ਲਿਆਉਂਦੇ ਨੇ ਉਹ ਕਾਮਿਲ ਖੁਸ਼ਖਬਰੀ ਨੂੰ, ਯਾਨੀ ਕਿ ਮਸੀਹ ਦੀ ਸੱਚਾਈ ਨੂੰ ਬਿਆਨ ਕਰਦੇ ਨੇ, ਮਸੀਹ ਦੇ ਕਿਰਦਾਰ ਦੀ ਗਵਾਹੀ ਦਿੰਦੇ ਨੇ ਕਿ ਉਹ ਜਿਹੜਾ ਕਿ ਗੁਨਾਹ ਤੋਂ ਵਾਕਿਫ ਨਾ ਸੀ, ਜਿਹੜਾ ਕਿ ਬੇਗੁਨਾਹ ਸੀ, ਉਹਨੇ ਸਾਡੇ ਗੁਨਾਹਾਂ ਨੂੰ ਆਪਣੇ ਉੱਤੇ ਲੈ ਲਿਆ ਅਤੇ ਸਲੀਬੀ ਮੌਤ ਬਰਦਾਸ਼ਤ ਕੀਤੀ। ਸਾਥੀਓ, ਖੁਸ਼ਖਬਰੀ ਦਾ ਪੈਗਾਮ ਅਬਦੀ ਅਤੇ ਸੱਚਾ ਪੈਗਾਮ ਹੈ, ਕਿਉਂਕਿ ਇਸ ਪੈਗਾਮ ਵਿੱਚ ਮਸੀਹ ਯਿਸੂ ਦੀ ਕੁਦਰਤ ਪਾਈ ਜਾਂਦੀ ਹੈ। ਮਸੀਹ ਯਿਸੂ ਦੀ ਕੁਦਰਤ ਦਾ ਪੈਗਾਮ, ਯਾਨੀ ਕਿ ਖੁਸ਼ਖਬਰੀ ਦਾ ਪੈਗਾਮ, ਹਰ ਇੱਕ ਇਨਸਾਨ ਦੀ ਜ਼ਿੰਦਗੀ ਨੂੰ ਬਦਲਣ ਦੀ ਕੁਦਰਤ ਰੱਖਦਾ ਹੈ। ਆ ਪੈਗਾਮ ਲੋਕਾਂ ਨੂੰ ਮੌਤ ਤੋਂ ਕੱਢ ਕੇ ਜ਼ਿੰਦਗੀ ਵਿੱਚ ਲੈ ਆਉਂਦਾ ਹੈ, ਗੁਨਾਹਗਾਰ ਨੂੰ ਰਾਸਤਬਾਜ਼ ਬਣਾ ਦਿੰਦਾ ਹੈ। ਸਾਥੀਓ, ਜਿਨ੍ਹਾਂ ਲੋਕਾਂ ਨੇ ਵੀ ਯਿਸੂ ਮਸੀਹ ਨੂੰ ਕਬੂਲ ਕੀਤਾ ਉਹ ਯਿਸੂ ਮਸੀਹ 'ਤੇ ਮੰਨ ਲਿਆ ਹੈ, ਅਸੀਂ ਵੇਖਦੇ ਕਿ ਉਹਨਾਂ ਦੀਆਂ ਜ਼ਿੰਦਗੀਆਂ ਬਦਲ ਗਈਆਂ। ਉਹਨਾਂ ਦੀਆਂ ਜ਼ਿੰਦਗੀਆਂ ਤੋਂ ਯਿਸੂ ਮਸੀਹ ਹੀ ਜਾਣਿਆ ਗਿਆ ਅਤੇ ਪਹਿਚਾਣਿਆ ਗਿਆ। ਬਾਈਬਲ ਮੁਕੱਦਸ ਵਿੱਚ ਅਸੀਂ ਬਹੁਤ ਸਾਰੇ ਲੋਕਾਂ ਦੇ ਬਾਰੇ ਪੜ੍ਹਦੇ ਹਾਂ ਜਿਨ੍ਹਾਂ ਨੇ ਇਸ ਖੁਸ਼ਖਬਰੀ ਦੇ ਪੈਗਾਮ ਨੂੰ ਕਬੂਲ ਕੀਤਾ, ਉਹ ਯਿਸੂ ਮਸੀਹ 'ਤੇ ਮੰਨ ਲਿਆ ਹੈ ਅਤੇ ਨਿਜਾਤ ਹਾਸਲ ਕੀਤੀ। ਸੋ ਇਸ ਲਈ ਸਾਥੀਓ, ਅੱਜ ਮੈਂ ਤੁਹਾਡੇ ਸਾਹਮਣੇ ਇਸ ਖੁਸ਼ਖਬਰੀ ਨੂੰ ਪੇਸ਼ ਕਰਨਾ ਵਾਂ। ਅੱਜ ਮੈਂ ਤੁਹਾਡੇ ਸਾਹਮਣੇ ਇਸ ਗੱਲ ਦੀ ਗਵਾਹੀ ਦੇਣਾ ਚਾਹੁੰਦਾ ਵਾਂ ਕਿ ਇਹ ਗੱਲ ਸੱਚ ਹੈ ਕਿ ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਈਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਸਾਥੀਓ, ਕੀ ਤੁਸੀਂ ਇਸ ਖੁਸ਼ਖਬਰੀ ਦੇ ਪੈਗਾਮ 'ਤੇ ਈਮਾਨ ਲਿਆਉਂਦੇ ਹੋ ਕਿ ਅੱਜ ਤੁਸੀਂ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦਹਿੰਦਾ ਤਸਲੀਮ ਕਰਦੇ ਹੋ? ਯਕੀਨਨ ਇਹਦਾ ਫੈਸਲਾ ਤੁਸਾਂ ਕਰਨਾ ਹੈ, ਜਵਾਬ ਤੁਸਾਂ ਦੇਣਾ ਹੈ। ਸੋ ਬਾਈਬਲ ਮੁਕੱਦਸ 'ਤੇ ਸਾਨੂੰ ਇਸ ਗੱਲ ਦੀ ਦਾਅਵਾ ਦਿੰਦੀ ਹੈ ਕਿ ਅਸੀਂ ਯਿਸੂ ਮਸੀਹ 'ਤੇ ਈਮਾਨ ਲਿਆਈਏ, ਇਸ ਖੁਸ਼ਖਬਰੀ ਦੇ ਪੈਗਾਮ ਨੂੰ ਕਬੂਲ ਕਰੀਏ, ਕਿਉਂਕਿ ਕਿਸੇ ਦੂਸਰੇ ਦੇ ਵਸੀਲੇ ਤੋਂ ਨਿਜਾਤ ਨਹੀਂ ਹੈ। ਨਾ ਆਸਮਾਨ ਅਤੇ ਨਾ ਜ਼ਮੀਨ 'ਤੇ ਕਿਸੇ ਹੋਰ ਨੂੰ ਇਨਾਮ ਬਖਸ਼ਿਆ ਨਹੀਂ ਗਿਆ ਜਿਹਦੇ ਵਸੀਲੇ ਤੋਂ ਅਸੀਂ ਨਿਜਾਤ ਪਾ ਸਕੀਏ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਕਿ ਤੁਸੀਂ ਇਸ ਖੁਸ਼ਖਬਰੀ ਦੇ ਪੈਗਾਮ 'ਤੇ ਈਮਾਨ ਲਿਆਓ। ਯਕੀਨ ਜਾਣੋ ਕਿ ਯਿਸੂ ਮਸੀਹ ਨੂੰ ਕਬੂਲ ਕਰਨ ਦੇ ਨਾਲ ਅਸੀਂ ਆਪਣੇ ਗੁਨਾਹਾਂ ਤੋਂ ਨਿਜਾਤ ਪਾਉਂਦੇ ਹਾਂ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰਨੇ ਹਾਂ ਅਤੇ ਉਸ ਬਾਦਸ਼ਾਹ ਦੇ ਵਾਰਿਸ ਠਹਿਰਨੇ ਹਾਂ ਜਿਹੜੇ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਆਓ ਸਾਥੀਓ, ਅਸੀਂ ਯਿਸੂ ਮਸੀਹ 'ਤੇ ਈਮਾਨ ਲਿਆਈਏ, ਉਹਨੂੰ ਆਪਣਾ ਸ਼ਖਸੀ ਨਿਜਾਤ ਦਹਿੰਦਾ ਤਸਲੀਮ ਕਰੀਏ ਅਤੇ ਉਹਦੇ ਕਲਾਮ ਨੂੰ, ਇਸ ਖੁਸ਼ਖਬਰੀ ਦੇ ਪੈਗਾਮ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਈਏ ਤਾਂ ਕਿ ਜਿਵੇਂ ਅਸਾਂ ਯਿਸੂ ਮਸੀਹ ਨੂੰ ਕਬੂਲ ਕੀਤਾ ਹੈ, ਜਿਵੇਂ ਅਸਾਂ ਉਹਦੇ ਵਸੀਲੇ ਨਾਲ ਨਿਜਾਤ ਪਾਈਏ, ਦੂਜੇ ਲੋਕ ਵੀ ਯਿਸੂ ਮਸੀਹ ਨੂੰ ਕਬੂਲ ਕਰਦੇ ਹੋਏ ਹਾਂ, ਨਿਜਾਤ ਪਾ ਸਕਣ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰ ਸਕਣ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਇਸ ਖੁਸ਼ਖਬਰੀ ਦੇ ਪੈਗਾਮ ਦੇ ਲਈ, ਯਾਨੀ ਕਿ ਯਿਸੂ ਮਸੀਹ ਦੇ ਲਈ ਸ਼ੁਕਰ ਅਦਾ ਕਰੀਏ ਜਿਹਦੇ ਵਸੀਲੇ ਤੋਂ ਸਾਡੀ ਨਿਜਾਤ ਹੈ, ਜਿਹਨੂੰ ਕਬੂਲ ਕਰਨ ਨਾਲ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਂਦੇ ਹਾਂ ਅਤੇ ਉਹਨੂੰ ਕਬੂਲ ਕਰਨ ਨਾਲ ਹੀ ਅਸੀਂ ਅਬਦੀ ਬਾਦਸ਼ਾਹ ਦੇ ਵਾਰਿਸ ਠਹਿਰਨੇ ਹਾਂ। ਸੋ ਆਓ ਸਾਥੀਓ ਅਸੀਂ ਦੁਆ ਕਰੀਏ। ਮਸੀਹ ਯਸੂ ਵਿੱਚ ਸਾਡੇ ਜ਼ਿੰਦਾ ਆਸਮਾਨੀ ਬਾਪ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦਿੰਦੇ ਹਾਂ ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸੀਂ ਇਸ ਗੱਲ ਦਾ ਇਤਰਾਫ਼ ਕਰਦੇ ਹਾਂ ਕਿ ਅਸੀਂ ਗੁਨਾਹਗਾਰ ਹਾਂ, ਅਸੀਂ ਕਮਜ਼ੋਰ ਹਾਂ, ਸਾਡੇ ਦਿਲ, ਸਾਡੀ ਜ਼ਿੰਦਗੀ ਗੁਨਾਹਾਂ ਦੇ ਨਾਲ ਭਰੀ ਹੋਈ ਹੈ। ਅਸੀਂ ਇਸ ਲਾਇਕ ਤਾਂ ਨਹੀਂ ਹਾਂ ਕਿ ਤੇਰੇ ਹਜ਼ੂਰ ਆ ਸਕੀਏ, ਪਰ ਆ ਤੇਰਾ ਪਿਆਰ ਅਤੇ ਤੇਰੀ ਮੁਹੱਬਤ ਹੈ ਕਿ ਤੂੰ ਸਾਨੂੰ ਹਰ ਤਰ੍ਹਾਂ ਦੇ ਹਾਲਾਤ ਵਿੱਚ ਕਬੂਲ ਕਰਨਾ ਹੈ। ਖੁਸ਼ਖਬਰੀ ਦੇ ਪੈਗਾਮ ਦੇ ਲਈ, ਜ਼ਿੰਦਾ ਉਮੀਦ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਦੇ ਹਾਂ। ਅਸੀਂ ਯਿਸੂ ਮਸੀਹ ਦੇ ਲਈ ਤੇਰਾ ਸ਼ੁਕਰ ਅਦਾ ਕਰਦੇ ਹਾਂ, ਜਿਹਨੂੰ ਕਬੂਲ ਕਰਨ ਨਾਲ ਅਸੀਂ ਗੁਨਾਹਾਂ ਤੋਂ ਨਿਜਾਤ ਪਾਉਂਦੇ ਹਾਂ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਣ ਵਾਲੇ ਬਣਦੇ ਹਾਂ। ਐ ਯਿਸੂ, ਅਸੀਂ ਆਪਣੇ ਦਿਲਾਂ ਦਾ ਦਰਵਾਜ਼ਾ ਤੇਰੇ ਲਈ ਖੋਲ੍ਹਦੇ ਹਾਂ। ਤੂੰ ਸਾਡੇ ਦਿਲਾਂ ਵਿੱਚ ਆ, ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ ਅਤੇ ਸਾਨੂੰ ਤੂੰ ਨਵੀਂ ਜ਼ਿੰਦਗੀ ਅਤਾ ਫਰਮਾ। ਅਸੀਂ ਆਪਣਾ ਆਪ ਤੈਨੂੰ ਦਿੰਦੇ ਹਾਂ। ਤੂੰ ਸਾਨੂੰ ਆਪਣੇ ਜਲਾਲ ਦੇ ਲਈ ਕਸਰਤ ਦੇ ਨਾਲ ਇਸਤੇਮਾਲ ਕਰ। ਐ ਖੁਦਾਵੰਦ, ਤੂੰ ਸਾਨੂੰ ਅਤੇ ਸਾਡੇ ਖਾਨਦਾਨਾਂ ਨੂੰ ਬੜੀ ਬਰਕਤ ਦੇ ਅਤੇ ਫਜ਼ਲ ਦੇ ਕੇ ਅਸੀਂ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਇਸ ਖੁਸ਼ਖਬਰੀ ਦੇ ਪੈਗਾਮ ਨੂੰ, ਯਾਨੀ ਕਿ ਯਿਸੂ ਮਸੀਹ ਨੂੰ ਦੂਜਿਆਂ ਲੋਕਾਂ ਦੇ ਸਾਹਮਣੇ ਪੇਸ਼ ਕਰ ਸਕੀਏ, ਤਾਂ ਕਿ ਹਰ ਕੋਈ ਯਿਸੂ ਮਸੀਹ 'ਤੇ ਮਾਂ ਲਿਆ ਕੇ ਹਮੇਸ਼ਾ ਦੀ ਜ਼ਿੰਦਗੀ ਪਾ ਸਕੇ। ਐ ਖੁਦਾਵੰਦ, ਅੱਜ ਦੇ ਕਲਾਮ ਦੇ ਵਿਸਲੇ ਨਾਲ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਕਿਉਂਕਿ ਅਸੀਂ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-9962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-9962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।